ਸਤਿਗੁਰੂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਵੱਡੇ ਭਰਾ ਦਾ ਮਹਾਨ ਤਪਵੇਤਾ ਮਹਾਂਪੁਰਖ ਬਾਬਾ ਮਹਾਂਦੇਵ ਪੰਜਵੇਂ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਕਹਿਣ ਲੱਗੇ, ਇੱਕ ਪਿਤਾ ਇੱਕ ਸਤੇ ਹੰਦਾਰ, ਤੂੰ ਮੇਰਾ ਗੁਰਭਾਈ। ਮਹਾਰਾਜ, ਆਪਾਂ ਇੱਕੋ ਪਿਤਾ ਦੇ ਬੱਚੇ ਹਾਂ, ਮੇਰੇ ਤੁਸੀਂ ਗੁਰਭਾਈ ਵੀ ਹੋ, ਕਿਰਪਾ ਕਰਕੇ ਮੈਨੂੰ ਵੀ ਤਤਵ ਗਿਆਨ ਦੀ ਸੋਝੀ ਬਖਸ਼ੋ। ਮਹਾਰਾਜ, ਪੰਚਮ ਪਾਤਸ਼ਾਹ ਦੇ ਬਾਬਾ ਮਹਾਂਦੇਵ ਜੀ ਨੂੰ ਆਤਮ ਗਿਆਨ ਦਾ ਨਿਰਣੇ ਦਾ ਉਪਦੇਸ਼ ਬਖਸ਼ਿਸ਼ ਕੀਤਾ। ਸੁਣਦਿਆਂ ਸਾਰ ਬਾਬਾ ਮਹਾਂਦੇਵ ਜੀ ਦੀ ਸਮਾਧੀ ਲੱਗ ਗਈ। ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ, ਧੰਨ ਹੋ ਬਾਬਾ ਮਹਾਂਦੇਵ ਜੀ, ਤੁਸੀਂ ਗੁਰੂ ਪਾਤਸ਼ਾਹ ਦੇ ਸਾਹਿਬਜ਼ਾਦੇ ਹੋ ਕਿ ਕੇਵਲ ਤਨਕ ਮਾਤਰ ਉਪਦੇਸ਼ ਦੇਣ ਨਾਲ ਹੀ ਐਸੀ ਅਵਸਥਾ ਨੂੰ ਜਾ ਪਹੁੰਚੇ ਹੋ ਜਿਸ ਅਵਸਥਾ ਨੂੰ ਪ੍ਰਾਪਤ ਕਰਨ ਲਈ ਵੱਡੇ ਵੱਡੇ ਯੋਗੇਸ਼ਵਰ ਸੈਂਕੜੇ ਵਰਿਆਂ ਤਾਈਂ ਤਪ ਕਰਦੇ ਹਨ, ਫਿਰ ਵੀ ਹਾਸਲ ਨਹੀਂ ਹੁੰਦੇ। ਬਿਹਤਰ ਖੋਲੋ ਜੋ ਅੰਦਰ ਵੇਖ ਰਹੇ ਹੋ, ਬਾਹਰ ਵੀ ਉਹੀ ਹੈ। ਬਾਬਾ ਮਹਾਂਦੇਵ ਜੀ ਨੇ ਬਾਹਰ ਨਿਕਲਵਾ ਮਾਰੀ ਤੇ ਸਾਰਿਆਂ ਵਿੱਚ ਇੱਕ ਮੂਡ ਅਕਾਲ ਪੁਰਖ ਦੇ ਨਜ਼ਰੀ ਆ ਰਿਹਾ ਹੈ। ਪੰਜਵੇਂ ਪਾਤਸ਼ਾਹ ਜੀ ਕਹਿਣ ਲੱਗੇ, ਬਾਬਾ ਜੀ ਤੁਹਾਡੇ ਤਨ ਤਿਆਗਣ ਦਾ ਵੇਲਾ ਆ ਗਿਆ। ਬਾਬਾ ਮਹਾਂਦੇਵ ਜੀ ਨੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਸਨਮੁਖ ਦਰਸ਼ਨ ਦੁਆਰੇ ਕਰਦੇ ਆਪਣੇ ਪੰਜ ਸਰੀਰ ਦਾ ਤਿਆਗ ਕੀਤਾ ਹੈ। ਪੰਚਮ ਪਾਤਸ਼ਾਹ ਦੇ ਆਪਣੇ ਵੱਡੇ ਭਰਾਤਾ ਦਾ ਅੰਤਿਮ ਸੰਸਕਾਰ ਖੁਦ ਆਪ ਆਪਣੇ ਹੱਥੀ ਬਿਆਸ ਦਰਿਆ ਦੇ ਕੰਢੇ ਤੇ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਕੀਤਾ। ਪਰਮ ਵੈਰਾਗ ਦੀ ਅਵਸਥਾ ਵਿੱਚ ਹਨ, ਕਿਉਂਕਿ ਬਾਬਾ ਮਹਾਂਦੇਵ ਜੀ ਮਹਾਨ ਭਜਲੀਕ ਮਹਾਂਪੁਰਖ ਸਨ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਦੀ ਆਗਿਆ ਚ ਚੱਲਿਆ ਸਾਰੀ ਜ਼ਿੰਦਗੀ। ਬਾਬਾ ਮਹਾਂਦੇਵ ਜੀ ਭਾਵੇਂ ਵੱਡੇ ਸੀ ਉਮਰ ਕਰਕੇ, ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਸਾਹਿਬਜ਼ਾਦੇ, ਬਾਬਾ ਮਹਾਂਦੇਵ ਜੀ ਦੇ ਪ੍ਰਲੋਕ ਗਮਨ ਕਰਨ ਦਾ ਉਹ ਸਾਰਾ ਪ੍ਰਸੰਗ ਪਿਛਲੇ ਪ੍ਰਕਰਣਾਂ ਵਿੱਚ ਆਪ ਜੀ ਦਾ ਸਰਵਣ ਕੀਤਾ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਅੰਮ੍ਰਿਤ ਕਥਾ ਹੈ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ ਬਾਲ ਲੀਲਾ ਦੀ ਕਥਾ ਹੈ। ਆਓ ਮਨ ਵਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਇਸ ਪਾਵਨ ਕਲਿਆਣਕਾਰੀ ਕਥਾ ਨੂੰ ਸਰਵਣ ਕਰੀਏ। ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਓ, ਸਮੂਹ ਮਾਈ ਭਾਈ ਆਪਣੇ ਰਸਨਾ ਨੂੰ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਇਸ ਪ੍ਰਕਾਰ ਸ਼੍ਰੀ ਸਤਿਗੁਰੂ ਕੀਰਤ ਸਮੇਂ ਬਿਤਾਏ।
ਇਸ ਪ੍ਰਕਾਰ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਜੀਵਾਂ ਦਾ ਭਲਾ ਕਰਦਿਆਂ, ਅਨੇਕ ਜੀਵਾਂ ਤੇ ਪਰਉਪਕਾਰ ਕਰਦਿਆਂ ਕੁਝ ਸਮਾਂ ਬਤੀਤ ਕੀਤਾ ਹੈ।
ਕਰਤ ਨਰਨ ਕਲਿਆਣ ਕੋ ਸਿੱਖੀ ਜਗ ਪ੍ਰਗਟਾਏ।
ਹਰੇਕ ਨਰਾਂ ਦੀ ਕਲਿਆਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਰਦੇ ਹਨ ਔਰ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਨੂੰ ਸਾਰੇ ਜਗਤ ਵਿੱਚ ਸਾਰੇ ਸੰਸਾਰ ਭਰ ਵਿੱਚ ਪ੍ਰਗਟ ਕਰ ਰਹੇ ਹਨ।
ਨਿਸ਼ਾਨੀ ਚੰਦ ਸ਼੍ਰੀ ਹਰਗੋਬਿੰਦ ਚੰਦ ਜੀ ਆਨੰਦ ਬਿਲੰਦੈ।
ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ, ਜੋ ਆਨੰਦ ਦਾ ਮੂਲ ਹਨ ਔਰ ਮਹਾਨ ਆਨੰਦ ਦੇ ਰੰਗ ਦੇ ਵਿੱਚ ਰੰਗੇ ਰਹਿਣ ਵਾਲੇ ਚੰਦਰਮਾ ਦੇ ਮਨਿੰਦ ਸੁੰਦਰ ਹਨ।
ਚੜੀ ਤੁਰੰਗ ਉਰੰਗ ਜਨ ਦੁਤੀ ਮੋਰ ਮਨਿੰਦੈ।
ਸਤਿਗੁਰੂ ਜੀ ਘੋੜੇ ਤੇ ਸਵਾਰੀ ਕਰਦੇ ਔਰ ਜਿਸ ਵੇਲੇ ਘੋੜੇ ਤੇ ਸਵਾਰ ਹੋ ਕੇ ਘੋੜਾ ਤੋੜਦੇ ਨੇ, ਘੋੜਾ ਏਦਾਂ ਦੌੜਦਾ ਜਿਵੇਂ ਕੋਈ ਹਿਰਨ ਛਾਲ ਮਾਰਦਾ ਨਾ। ਤੁਰੰਗ ਕਹਿੰਦੇ ਆ ਹਿਰਨ, ਤੁਰੰਗ ਸੇ ਪੁਰੰਗ ਕਹੀਏ, ਹਿਰਨ ਵਾਂਗੂ ਛਾਲ ਮਾਰ ਕੇ ਬੜੀ ਤੇਜ਼ੀ ਨਾਲ ਮਹਾਰਾਜ ਛੇਵੇਂ ਪਾਤਸ਼ਾਹ ਜੀ ਘੋੜੇ ਨੂੰ ਦੌੜਾਉਂਦੇ। ਘੋੜੇ ਦੇ ਸ਼ਾਹ ਸਵਾਰ ਨੇ
ਦੁਤੀ ਮੋਰ ਮਨਿੰਦੇ
ਔਰ ਕਹਿੰਦੇ ਜਦੋਂ ਘੋੜਾ ਤੁਰਦਾ ਤੇ ਮੋਰ ਦੇ ਮਨਿੰਦ, ਜਿਵੇਂ ਮੋਰ ਪਹਿਲਾਂ ਪਾਉਂਦਾ ਨਾ ਬੱਦਲਾਂ ਨੂੰ ਵੇਖ ਕੇ, ਏਦਾਂ ਉਹਦੇ ਪੈਰ ਜ਼ਮੀਨ ਦੇ ਉੱਤੇ ਮੋਰ ਦੇ ਸਮਾਨ ਪਹਿਲਾਂ ਪਾਉਂਦੇ ਹਨ।
ਅਧਿਕ ਪਲਾਏ ਪੰਘਾਵ ਤੇ ਅਨੁਸਾਰ ਤਰ ਹਾਥਾ।
ਬੜੀ ਤੇਜ਼ੀ ਨਾਲ ਮਹਾਰਾਜ ਛੇਵੇਂ ਪਾਤਸ਼ਾਹ ਜੀ ਘੋੜੇ ਨੂੰ ਦੌੜਾਉਂਦੇ ਹੈ। ਘੋੜਾ ਤੇਜ਼ੀ ਨਾਲ ਦੌੜਦਾ ਹੈ ਔਰ ਜਿਸ ਵੇਲੇ ਦੌੜਦਾ ਉਦੋਂ ਪਾਤਸ਼ਾਹ ਜੀ ਆਪਣੇ ਹੱਥ ਦੇ ਵਿੱਚ ਤਨਕ ਸੰਭਾਲਦੇ ਹਨ।
ਕਬ ਅਖੀਰ ਹਿਤ ਗਮਨ ਤੇ ਲੈ ਕੇ ਸਿੱਖ ਸਾਥਾ,
ਔਰ ਤਨਕ ਪਕੜ ਕੇ ਚਲਦੇ ਘੋੜੇ ਤੇ ਮਹਾਰਾਜ ਜੀ ਤੀਰ ਦਾ ਨਿਸ਼ਾਨਾ ਲਾਉਂਦੇ। ਖਾਲਸਾ ਜੀ ਬਹੁਤ ਔਖੀ ਵਿਦਿਆ ਹੈ ਕਿ ਘੋੜਾ ਚੱਲਦਾ ਹੋਵੇ ਤੇ ਚਲਦੇ ਘੋੜੇ ਤੇ ਬਹਿ ਕੇ ਤੀਰ ਦਾ ਨਿਸ਼ਾਨਾ ਲਾਉਣਾ। ਉਹ ਜਿਵੇਂ ਪਾਤਸ਼ਾਹ ਜੀ ਐਸੀ ਵਿਦਿਆ ਦਾ ਅਭਿਆਸ ਕਰਦੇ, ਤੀਰ ਅੰਦਾਜ਼ੀ ਕਰਦੇ, ਔਰ ਸਿੱਖਾਂ ਨੂੰ ਨਾਲ ਲਿਜਾ ਕੇ ਮਹਾਰਾਜ ਜੀ ਸ਼ਿਕਾਰ ਤੇ ਚੜ੍ਹਦੇ ਹਨ।
ਵਿਦਿਆ ਆਯੁਧ ਕੀ ਕਰੇ ਦਸ ਸੰਮਤ ਵੈਸਾ,
10 ਸਾਲ ਦੀ ਉਮਰ ਹੈ ਛੇਵੇਂ ਪਾਤਸ਼ਾਹ ਦੀ, 10 ਵਰਿਆਂ ਦੀ ਉਮਰ ਚ ਮਹਾਰਾਜ ਜੀ ਸ਼ਸਤਰ ਵਿਦਿਆ ਦਾ ਬਹੁਤ ਭਾਰੀ ਅਭਿਆਸ ਕਰਦੇ। ਜਿੱਥੇ ਆਪ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ, ਉੱਥੇ ਨਾਲ ਆਪਣੇ ਜਿਹੜੇ ਸਿੱਖ ਦੇ ਸੰਗੀ ਨੇ ਉਹਨਾਂ ਕੋਲੋਂ ਸ਼ਸਤਰ ਵਿਦਿਆ ਦਾ ਅਭਿਆਸ ਕਰਾਉਂਦੇ। ਗੁਰੂ ਖਾਲਸੇ ਨੇ ਸ਼ਸਤਰਾਂ ਦਾ ਅਭਿਆਸ ਕਰਨਾ, ਇਹ ਨਿਤਾ ਪ੍ਰਤੀ ਰਹਿਤ ਨਾਮਿਆਂ ਦੇ ਹੁਕਮਨਾਮਿਆਂ ਦੇ ਵਿੱਚ ਬਚਨ ਵੀ ਨੇ ਕਿ ਗੁਰਸਿੱਖ ਰੋਜ਼ ਸ਼ਸਤਰ ਵਿਦਿਆ ਦਾ ਅਭਿਆਸ ਕਰੇ, ਸ਼ਸਤਰਾਂ ਦਾ ਕਦੇ ਵਿਸਾਹ ਨਾ ਕਰੇ, ਆਪਣੇ ਤਨ ਤੋਂ ਸ਼ਸਤਰ ਧਾਰੀ ਹੋ ਕੇ ਰਵੇ। ਛੇਵੇਂ ਪਾਤਸ਼ਾਹ ਜੀ ਮਹਾਰਾਜ ਨਿਤਾ ਪ੍ਰਤੀ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਹਨ।
ਤੀਰ ਪ੍ਰਹਾਰਿਤ ਬੇਗ ਤੇ ਰਿਪਕੂ ਐ ਜੈਸਾ,
ਸੱਚੇ ਪਾਤਸ਼ਾਹ ਜਦੋਂ ਤੀਰ ਚਲਾਉਂਦੇ ਤੇ ਬੜੇ ਵੇਗ ਨਾਲ, ਬੜੀ ਤੇਜ਼ੀ ਨਾਲ, ਅੱਖ ਦੇ ਝਪਕਣ ਦੇ ਸਮੇਂ ਤੋਂ ਵੀ ਪਹਿਲਾਂ ਉਹ ਤੀਰ ਜਾ ਕੇ ਨਿਸ਼ਾਨੇ ਚ ਵੱਜਦਾ ਜਿਹੜਾ ਉੱਡਣੇ ਸੱਪ ਵਾਂਗੂ ਹੁੰਦਾ। ਜਿਵੇਂ ਉੱਡਣਾ ਸੱਪ ਹੁੰਦਾ ਨਾ ਛੂੰਕਦਾ, ਏਦਾਂ ਸਤਿਗੁਰਾਂ ਦਾ ਤੀਰ ਉੱਡਣੇ ਸੱਪ ਵਾਂਗੂ ਛੂੰਕਦਾ ਜਾਂਦਾ ਹੈ।
ਮਹਾ ਸਫਾਈ ਬਲ ਸਹਿਤ ਤਰ ਲਛ ਹਨੰਤੇ,
ਬੜੀ ਸਫਾਈ ਦੇ ਨਾਲ ਮਹਾਰਾਜ ਜੀ ਦਾ ਚਲਾਇਆ ਉਹ ਤੀਰ ਨਿਸ਼ਾਨੇ ਵਿੱਚੋਂ ਸਾਫ ਨਿਕਲ ਜਾਂਦਾ। ਜਿਹੜਾ ਕੋਈ ਨਿਸ਼ਾਨਾ ਰੱਖਿਆ ਹੁੰਦਾ ਨਾ ਸਾਹਮਣੇ, ਉਸ ਨਿਸ਼ਾਨੇ ਨੂੰ ਚੀਰ ਕੇ ਤੀਰ ਪਾਰਲੇ ਪਾਸੇ ਲੰਘ ਜਾਂਦਾ, ਇੰਨੀ ਸਫਾਈ ਦੇ ਨਾਲ। ਕਹਿੰਦੇ ਵੇਖਦੇ ਅੱਖ ਦੀ ਝਪਕ ਦਾ ਸਮਾਂ ਵੀ ਨਹੀਂ ਲੱਗਦਾ।
ਗਰਕ ਹੋਤ ਜੈ ਲਗਤੇ ਸੇਵਕ ਨਿਤ ਸੰਤੇ,
ਜਾ ਕੇ ਨਿਸ਼ਾਨੇ ਤੇ ਤੀਰ ਵੱਜਦਾ ਉਹ ਵਿੱਚ ਖੁੱਭ ਜਾਂਦਾ। ਗਰਕ ਦਾ ਮਤਲਬ ਹੁੰਦਾ ਖੁੱਭ ਜਾਂਦਾ, ਔਰ ਬਾਅਦ ਵਿੱਚ ਜਾ ਕੇ ਸੇਵਕ ਬੜੇ ਜ਼ੋਰ ਨਾਲ ਤਾੜ ਨਾਲ ਉਸ ਤੀਰ ਨੂੰ ਖਿੱਚ ਕੇ ਬਾਹਰ ਕੱਢਦੇ ਹਨ।
ਹਾਰ ਬਲਾ ਜਿਨ ਕੀ ਅਲਪ ਸ਼ੁਭ ਡੀਲ ਵਿਸਾਲਾ,
ਮਹਾਰਾਜ ਜੀ ਦੀ ਭਾਵੇਂ ਛੋਟੀ ਹੈ ਛੇਵੇਂ ਪਾਤਸ਼ਾਹ ਦੀ, ਪਰ ਕੱਦ ਕਾਠੀ, ਉਮਰ 10 ਸਾਲ ਦੀ ਹੈ, ਕੱਦ ਕਾਠੀ ਉਹ ਜਾਪਦਾ ਜਿਵੇਂ 20 ਸਾਲਾਂ ਦਾ ਕੋਈ ਜਵਾਨ ਹੋਵੇ। ਉੱਚੀ ਲੰਮੀ ਕੱਦ ਕਾਠੀ, ਡੀਲ ਮਹਾਰਾਜ ਜੀ ਦੇ ਸਰੀਰ ਦੀ ਬੜੀ ਬਲਵਾਨ ਹੈ।
ਉਜਾ ਪ੍ਰਲੰਬ ਅਲੰਬ ਬਲ ਗੈ ਤਨੁਸ਼ ਕਰਾਲਾ,
ਜੀ ਦੇ ਭੁਜ ਡੰਡੇ ਸਤਿਗੁਰਾਂ ਦੀਆਂ ਬਾਹਾਂ ਬੜੀਆਂ ਬਲਵਾਨ ਨੇ, ਗੋਡਿਆਂ ਤੱਕ ਪਲੰਬਦੀਆਂ ਹਨ। ਜਿਨ੍ਹਾਂ ਚ ਇੰਨਾ ਤਾਣ ਤੇ ਬਲ ਹੈ ਉਹਨਾਂ ਬਲਵਾਨ ਬਾਹਾਂ ਦੇ ਨਾਲ ਮਹਾਰਾਜ ਜੀ ਤਨਕ ਸੰਭਾਲਦੇ ਨੇ, ਚਿਲੇ ਤੇ ਤੀਰ ਚਾੜ ਕੇ ਛੱਡਦੇ ਹਨ।
ਸੁਖ ਚਿਤ ਪਿਤ ਤੇ ਕਰਤੇ ਇਹ ਰੀਤ ਨਵੀਨਾ,
ਪਰ ਮਹਾਰਾਜ ਜੀ ਆਪਣੇ ਹਿਰਦੇ ਚ ਆਪਣੇ ਪਿਤਾ ਗੁਰਦੇਵ ਦਾ ਭੈ ਜਰੂਰ ਮੰਨਦੇ। ਛੇਵੇਂ ਪਾਤਸ਼ਾਹ ਨਵੀਂ ਰੀਤ ਕਰਤਾ ਰਹੇ, ਪਰ ਮਨ ਚ ਭੈ ਵੀ ਮੰਨਦੇ ਆ ਪਿਤਾ ਗੁਰਦੇਵ ਦਾ, ਇਹਦੇ ਵੀ ਨਿਰਭਉ ਹੋ ਕੇ ਵਿਚਰਦੇ ਆ, ਆਪਣੇ ਪਿਤਾ ਦਾ ਭੈ ਰੱਖਦੇ। ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਭੈ ਦੇ ਵਿੱਚ ਮਹਾਰਾਜ ਛੇਵੇਂ ਪਾਤਸ਼ਾਹ ਵਰਤਦੇ ਨੇ। ਖਾਲਸਾ ਜੀ ਇਹ ਕਿੱਡੀ ਵੱਡੀ ਮਹਾਰਾਜ ਸੱਚੀ ਪਾਤਸ਼ਾਹ ਜੀ ਬਾਤ ਬਖਸ਼ਦੇ ਆ। ਜਦੋਂ ਧੰਨ ਗੁਰੂ ਰਾਮਦਾਸ ਸਾਹਿਬ ਦੇ ਪਾਵਨ ਦਰਬਾਰ ਦੇ ਦਰਸ਼ਨ ਕਰੀਏ ਸ੍ਰੀ ਹਰਿਮੰਦਰ ਸਾਹਿਬ ਦੇ, ਪਰਸੋਂ ਦਰਸ਼ਨ ਕਰਦਿਆਂ ਮਨ ਚ ਸੰਕਲਪ ਫੁਰਨਾ ਫੁਰਿਆ, ਸਰੋਵਰ ਦੇ ਪੱਕਿਆਂ ਪੁਰਾਣ ਦੀ ਸੇਵਾ ਪੰਜਵੇਂ ਪਾਤਸ਼ਾਹ ਨੇ ਕਰਾਈ। ਗੁਰੂ ਰਾਮਦਾਸ ਸਾਹਿਬ ਨੇ ਤਾਂ ਆਰੰਭ ਤਾਂ ਹੀ ਕੀਤੀ ਸੀ ਨਾ, ਅੱਛਾ ਸਰੋਵਰ ਲਾਇਆ ਸੀ, ਸਰੋਵਰ ਪੱਕਿਆਂ ਕਰਾਇਆ ਪੰਜਵੇਂ ਪਾਤਸ਼ਾਹ ਨੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਕੀਤੀ ਪੰਜਵੇਂ ਪਾਤਸ਼ਾਹ ਨੇ। ਪਰ ਜਦੋਂ ਉੱਥੇ ਜਾਈਏ ਨਾ ਕਿਹੜੇ ਪਾਤਸ਼ਾਹ ਦਾ ਲੈਂਦੇ ਆ, ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ। ਪੰਜਵੇਂ ਪਾਤਸ਼ਾਹ ਨੇ ਆਪਣੇ ਵੱਡਿਆਂ ਦਾ ਇੰਨਾ ਅਦਬ ਰੱਖਿਆ ਕਿ ਦਰਬਾਰ ਬਣਾ ਕੇ ਆਪਣੇ ਸਮੇਂ ਹੀ ਕਹਿ ਦਿੱਤਾ ਸੀ ਕਿ ਸੰਗਤ ਜੀ ਇਹ ਧੰਨ ਗੁਰੂ ਰਾਮਦਾਸ ਸਾਹਿਬ ਦਾ ਦਰਬਾਰ ਹੈ, ਧੰਨ ਗੁਰੂ ਰਾਮਦਾਸ ਸਾਹਿਬ ਦਾ ਸਥਾਨ। ਆਪਣੇ ਵੱਡਿਆਂ ਦਾ ਅਦਬ ਕਿਵੇਂ ਰੱਖਣਾ,
ਕਿਵੇਂ ਰੱਖਣਾ ਸਤਿਕਾਰ, ਇਹ ਪ੍ਰਤੱਖ ਪ੍ਰਮਾਣ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਪਾਵਨ ਸਥਾਨ। ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਪਿਤਾ ਗੁਰਦੇਵ ਦੀ ਆਗਿਆ ਚ ਚੱਲਦੇ ਹਨ, ਕੋਰੋਨਾ ਦਾ ਭੈ ਆਪਣੇ ਹਿਰਦੇ ਵਿਚ ਮੰਨਦੇ ਹਨ।
ਸ਼ੁਭਤ ਸਿਕੰਦ ਉਤੰਗ ਜੁਗ ਮੁਖ ਬਾਪੀਨਾ,
ਛੇਵੇਂ ਪਾਤਸ਼ਾਹ ਦੇ ਮੋਢੇ ਉੱਚੇ ਨੇ ਪਿਛਲੇ ਪਾਸ, ਸਿਕੰਦ ਸਿਕੰਦ ਕਹਿੰਦੇ ਆ ਮੋਢਿਆਂ ਨੂੰ, ਮੋਢੇ ਉੱਚੇ ਹਨ ਮਹਾਰਾਜ ਸੱਚੇ ਪਾਤਸ਼ਾਹ ਦੇ। ਔਰ ਫੇਰ ਮੁਖ ਬਾਪ ਪ੍ਰਬੀਨਾ, ਜਦੋਂ ਛੇਵੇਂ ਪਾਤਸ਼ਾਹ ਬਚਨ ਕਰਦੇ ਆ, ਬੜੇ ਪਿਆਰੇ ਪ੍ਰਬੀਨ, ਬੜੇ ਮਿੱਠੇ ਮਿੱਠੇ ਬਚਨ ਸੁਣ ਸੁਣ ਕੇ ਸਿੱਖਾਂ ਦਾ ਮਨ ਮੋਹਿਤ ਹੁੰਦਾ।
ਦਿੜ ਸੰਧੀ ਜੁਗ ਬਾਹਾਂ ਕੀ ਕੁਝ ਦੰਡ ਪ੍ਰਚੰਡੇ,
ਇਹਦੀਆਂ ਦੋਨਾਂ ਬਾਹਾਂ ਦੇ ਜਿਹੜੇ ਜੋੜ ਨੇ, ਚਾਹੇ ਉਹ ਮੋਢਿਆਂ ਦੇ ਜੋੜ ਨੇ, ਚਾਹੇ ਉਹ ਕੂਣੀਆਂ ਵਾਲੇ ਜੋੜ ਨੇ, ਤੇ ਚਾਹੇ ਗੁੱਟ ਨੇ, ਕਹਿੰਦੇ ਬੜੇ ਮਜ਼ਬੂਤ ਨੇ, ਵੇਖਦੇ ਹੀ ਉਹ ਵੱਖਰੀ ਨਜ਼ਰ ਆਉਂਦੇ ਜੋੜ ਮਹਾਰਾਜ ਜੀ, ਬੜੀ ਸੰਧੀ ਮਜ਼ਬੂਤ ਆ ਉਹਨਾਂ ਦੀ। ਕੁਜਦੰਡ ਪ੍ਰਚੰਡੇ, ਬਾਵਾ ਮਹਾਰਾਜ ਜੀ ਦੇ ਕੁਜਦੰਡੇ ਬੜੇ ਪ੍ਰਚੰਡ ਬਲਵਾਨ ਹਨ।
ਕਰ ਸਾਖਾ ਦੀਰਗ ਸੁਮਿਲ ਸ਼ੁਭ ਰੇਖ ਨਮੰਡੇ,
ਮਹਾਰਾਜ ਜੀ ਦੇ ਦੋਨਾਂ ਹੱਥਾਂ ਦੀਆਂ ਉਂਗਲੀਆਂ ਉਹ ਬੜੀਆਂ ਸੋਹਣੀਆਂ ਮਿਲੀਆਂ ਹੋਈਆਂ ਇੱਕ ਸਮਾਨ, ਔਰ ਉਹਨਾਂ ਦੇ ਉੱਤੇ ਹੱਥਾਂ ਤੇ ਜਿਹੜੀਆਂ ਰੇਖਾਵਾਂ ਨੇ, ਹਸਤ ਰੇਖਾਵਾਂ, ਉਹ ਬੜੀਆਂ ਸ਼ੋਭਨੀਕ ਹਨ।
ਰੇਖਾ ਲਗ ਮਣੀ ਬੰਦ ਤੇ ਭਈ ਮਾਛੀ ਅਕਾਰਾ,
ਇੱਕ ਮਣੀ ਬੰਦ ਰੇਖਾ ਹੁੰਦੀ ਹੱਥਾਂ ਦੀਆਂ ਉਂਗਲੀਆਂ ਦੀ ਲੰਬੀਆਂ ਜਾਂ ਜਿਹੜੀ ਰੇਖਾ ਵਿਚਕਾਰ ਲਈ ਬਣਦੀ ਹੈ ਨਾ, ਉਹਨੂੰ ਮਣੀ ਬੰਦ ਰੇਖਾ ਕਹਿੰਦੇ, ਉਹ ਮੱਛ ਦੇ ਆਕਾਰ ਦੀ ਹੈ, ਬੜੀ ਸੁੰਦਰ।
ਰੇਖਾ ਛਤਰ ਆਕਾਰ ਕੀ ਜਿਸ ਕੋ ਫਲ ਪਾਰਾ,
ਜਿੱਥੇ ਰਤਨਾਂ ਦੀਆਂ ਚੂੜੀਆਂ ਬੰਨੀਆਂ ਜਾਣ, ਗੁੱਟ ਦੇ ਕੋਲ ਦੀ ਜਿਹੜੀਆਂ ਰੇਖਾਵਾਂ ਦੋਵੇਂ ਮਿਲਦੀਆਂ ਮੱਛ ਦੇ ਆਕਾਰ। ਇਹ ਜੋਤਿਸ਼ ਦੇ ਅਨੁਸਾਰ ਕਹਿੰਦੇ ਆ ਵੀ ਜਿਹੜੀ ਇਹ ਮੱਛ ਆਕਾਰ ਦੀ ਰੇਖਾ ਜਿਹਨਾਂ ਹੱਥਾਂ ਚ ਹੋਵੇ, ਉਹ ਛਤਰ ਦਾ ਪ੍ਰਤੀਕ ਹੁੰਦੀ ਹੈ। ਕਹਿੰਦੇ ਉਹ ਜਾਪਦਾ ਵੀ ਮਹਾਰਾਜ ਜੀ ਦੇ ਹੱਥਾਂ ਦੇ ਵਿੱਚ ਜਿਹੜੀ ਉਹ ਮਣੀਬੰਧ ਰੇਖਾ ਹੈ, ਉਹ ਛਤਰ ਦੇ ਆਕਾਰ ਦੀ ਹੈ, ਉਹਦੇ ਤੋਂ ਪ੍ਰਤੱਖ ਪ੍ਰਮਾਣ ਨਜ਼ਰ ਆ ਰਿਹਾ ਵੀ ਸਹਿਜ ਛਤਰ ਦੇ ਵੀ ਮਾਲਕ ਨੇ, ਤਖ਼ਤ ਦੇ ਵੀ ਮਾਲਕ ਨੇ।
ਆਯੁਧ ਛਾਤੀ ਉਧਰ ਪਰ ਤ੍ਰਿਵਲੀ ਦੁੱਧ ਪਾਵੇ,
ਆਯੁਧ ਛਾਤੀ ਦਾ ਮਤਲਬ ਹੁੰਦਾ ਚੌੜੀ ਛਾਤੀ, ਮਹਾਰਾਜ ਜੀ ਦੀ ਜਿਹੜੀ ਛਾਤੀ ਹੈ ਨਾ ਉਹ ਚੌੜੀ ਹੈ, ਉਧਰ ਪਰ ਤੇਵਲੀ ਦੁੱਧ ਪਾਵੇ, ਉਧਰ ਕਹਿੰਦੇ ਆ ਪੇਟ ਨੂੰ, ਪੇਟ ਦੇ ਉੱਤੇ ਮਹਾਰਾਜ ਜੀ ਦੇ ਤ੍ਰਿਵਲੀ ਹੈ, ਤਿੰਨ ਵਲ ਪੈਂਦੇ ਆ, ਜਿਵੇਂ ਅੱਜ ਕੱਲ ਬੱਚੇ ਜ਼ੋਰ ਲਾਉਂਦੇ ਆ ਨਾ ਸਰੀਰ ਕਮਾਉਂਦੇ ਆ ਜਿਹੜੇ, ਉਹਨਾਂ ਦੇ ਪੇਟ ਦੇ ਉੱਤੇ ਤ੍ਰਿਵਲੀ ਪੈਂਦੀ, ਉਹ ਜ਼ੋਰ ਲਾ ਲਾ ਕੇ ਕਈ ਤਰ੍ਹਾਂ ਦੀਆਂ ਖੁਰਾਕਾਂ ਦਾ, ਕਈ ਤਰ੍ਹਾਂ ਦੇ ਪ੍ਰੋਟੀਨ ਵਗੈਰਾ ਆਦਿਕ ਕਰਨ ਤੋਂ ਬਾਅਦ ਉਹ ਪੇਟ ਦੀਆਂ ਐਕਸਰਸਾਈਜ਼ਾਂ ਲਾਉਂਦੇ ਤੇ ਪੇਟ ਦੇ ਉੱਤੇ ਤ੍ਰਿਵਲੀ ਬਣਦੀ, ਜਿਹਨੂੰ ਸਿਕਸ ਐਪ ਵਗੈਰਾ ਕਹਿੰਦੇ। ਮਹਾਰਾਜ ਛੇਵੇਂ ਪਾਤਸ਼ਾਹ ਦਾ ਸਰੀਰ ਬਦੋ ਬਦੀ ਇਹੋ ਜਿਹਾ ਕਿ ਗੁਰਦੇਵ ਦੇ ਪੇਟ ਉੱਤੇ ਤ੍ਰਿਵਲੀ ਪੈਂਦੀ ਹੈ, ਤੇ ਮਹਾਰਾਜ ਜੀ ਦਾ ਸਰੀਰ ਐਸਾ ਬਲਵਾਨ ਹੈ।
ਚਿਬਤ ਚਾਰੂ ਵਿਸਤ੍ਰਿਤ ਕੁਛ ਚੋਕਾ ਚਮਕਾਵੇ,
ਕਹਿੰਦੇ ਆ ਥੋਡੀ ਨੂੰ, ਮਹਾਰਾਜ ਛੇਵੇਂ ਪਾਤਸ਼ਾਹ ਦੀ ਜਿਹੜੀ ਥੋਡੀ ਆ ਬੜੀ ਸੁੰਦਰ, ਉਹ ਚੌੜੀ ਹੈ, ਔਰ ਵਿਸਤ੍ਰਿਤ ਕੁਛ ਚੋਕਾ ਚਮਕਾਵੇ, ਮਹਾਰਾਜ ਜੀ ਦੇ ਜਿਹੜੇ ਮੁਖ ਮੰਡਲ ਦੇ ਦੰਦ ਦੇ ਉੱਪਰਲੇ ਪਾਸੇ ਚੋਕਾ ਵੀ ਹੈ, ਜਿਹੜੇ ਚਾਰ ਦੰਦ ਨੇ, ਦੋ ਉੱਪਰਲੇ ਦੋ ਥੱਲੜੇ, ਉਹ ਵਿੱਚ ਦਿਸਦੇ ਤੇ ਚਮਕਦੇ ਹਨ।
ਰਕਤ ਅਦਰ ਸੁੰਦਰ ਮ੍ਰਿਦੁਲ ਬੋਲਤ ਮੁਸਕਾਵੇ,
ਦੇਵ ਦੇ ਜਿਹੜੇ ਬੁੱਲ ਦੇ ਉਹ ਲਾਲ ਸੁਰਖ ਨੇ, ਛੇਵੇਂ ਪਾਤਸ਼ਾਹ ਦੇ ਉਧਰ ਰਕਤ ਅਦਰ ਸੁੰਦਰ ਬੜੇ ਨੇ, ਮ੍ਰਿਦੁਲ ਕੋਮਲ ਨੇ, ਜਦੋਂ ਬੋਲਦੇ ਆ ਤੇ ਪਾਤਸ਼ਾਹ ਬੁੱਲੀਆਂ ਥੋੜਾ ਥੋੜਾ ਮੁਸਕਰਾਉਂਦੇ ਆ ਛੇਵੇਂ ਪਾਤਸ਼ਾਹ, ਤੇ ਜਦੋਂ ਬੁੱਲੀਆਂ ਵਿੱਚ ਥੋੜਾ ਥੋੜਾ ਮੁਸਕਰਾ ਕੇ ਬੋਲਦੇ ਆ, ਖੁਸ਼ੀਆਂ ਵੰਡਦੇ ਆ, ਖੇੜਾ ਵੰਡਦੇ ਹਨ।
ਮੁਖ ਮੰਡਲ ਦੀਰਗ ਦਿਗਤ ਦ੍ਰਿਗ ਮ੍ਰਿਗ ਡਰ ਪਾਏ,
ਮਹਾਰਾਜ ਜੀ ਦਾ ਮੁਖ ਮੰਡਲ ਬਹੁਤ ਹੀ ਸੁੰਦਰ ਹੈ, ਦੀਰਗ ਦਿਪਤ ਇੰਨਾ ਪ੍ਰਕਾਸ਼ ਹੈ ਕਿ ਗੁਰਦੇਵ ਦੇ ਨੇਤਰਾਂ ਦੀ ਆਭਾ, ਕਹਿੰਦੇ ਜਿਹੜਾ ਹਿਰਣ ਦਾ ਬੱਚਾ ਹੁੰਦਾ ਨਾ, ਹਿਰਣ ਦੇ ਬੱਚੇ ਦੀਆਂ ਅੱਖਾਂ ਬੜੀਆਂ ਸੋਹਣੀਆਂ। ਕਵੀਆਂ ਨੇ ਬੜੀਆਂ ਉਦਾਹਰਣਾਂ ਦਿੱਤੀਆਂ, ਜਦੋਂ ਕਿਸੇ ਅੱਖਾਂ ਦਾ ਵਰਣਨ ਕਰਦੇ ਆ ਨਾ, ਉਦੋਂ ਉਦਾਹਰਣ ਦਿੰਦੇ ਵੀ ਜਿਵੇਂ ਹਿਰਣ ਦੇ ਬੱਚੇ ਦੀਆਂ ਅੱਖਾਂ ਨੇ ਏਦਾਂ ਦੀਆਂ ਅੱਖਾਂ ਨੇ ਸੋਹਣੀਆਂ। ਇਹਦੇ ਛੇਵੇਂ ਪਾਤਸ਼ਾਹ ਦੇ ਨੇਤਰ ਇੰਨੇ ਸੁੰਦਰ ਨੇ ਕਿ ਹਿਰਣ ਵੀ ਵੇਖ ਕੇ ਡਰ ਜਾਂਦਾ, ਉਹ ਵੀ ਭੈ ਭੀਤ ਹੋ ਜਾਂਦਾ।
ਸੁਭਟਨ ਕੀ ਵਿਦਿਆ ਸਬਲ ਅਭਿਆਸ ਕਰਨ ਤੇ।
ਸੁਭਟਨ, ਸੁਭਟਨ ਕਹਿੰਦੇ ਆ ਸੂਰਮਿਆਂ ਦੀ ਜਿਹੜੀ ਸ਼ਸਤਰਧਾਰੀ ਵਿਦਿਆ, ਉਹਦਾ ਮਹਾਰਾਜ ਜੀ ਅਭਿਆਸ ਕਰਦੇ ਸ਼ਸਤਰਾਂ ਦਾ, ਘੰਟਿਆਂ ਬੱਧੀ, ਕਦੇ ਤਲਵਾਰ ਦਾ, ਕਦੇ ਬਾਂਗ ਦਾ, ਕਦੇ ਨੇਜੇ ਦਾ, ਕਦੇ ਤੀਰ ਅੰਦਾਜੀ ਦਾ, ਕਦੇ ਬੰਦੂਕ ਚਲਾਉਣ ਦਾ। ਜਿੰਦਰ ਨੇ ਇਸ ਤਰ੍ਹਾਂ ਦਾ ਮਹਾਰਾਜ ਜੀ ਅਸਤਰਾਂ ਦਾ ਅਭਿਆਸ ਕਰਦੇ ਹਨ।
ਮਨੋ ਵੀਰ ਰਸ ਅਵਤਰੇ ਰਣ ਪ੍ਰਿਯ ਲਖੇ ਅੰਤੇ।
ਮਨੋ ਵੀਰ ਰਸ ਨੇ ਧਰਤੀ ਤੇ ਅਵਤਾਰ ਲਿਆ ਛੇਵੇਂ ਪਾਤਸ਼ਾਹ ਦੇ ਰੂਪ ਚ। ਜਿਹੜਾ ਵੀਰ ਰਸ ਹੈ ਉਹਨੇ ਛੇਵੇਂ ਪਾਤਸ਼ਾਹ ਦੇ ਰੂਪ ਚ ਅਵਤਾਰ ਧਾਰਨ ਕੀਤਾ। ਰਣ ਪ੍ਰਿਯ ਲਖੇ ਅੰਤੇ, ਰਣ ਨਾਲ, ਜੰਗ ਦੇ ਮੈਦਾਨ ਨਾਲ ਮਹਾਰਾਜ ਜੀ ਰਣ ਭੂਮੀ ਨਾਲ ਪ੍ਰੇਮ ਕਰਨ ਵਾਲੇ ਜਾਣੇ ਜਾਂਦੇ ਹਨ।
ਨਿਤ ਪ੍ਰਤ ਦੇ ਵਿਸਾਲ ਵੈ ਤਿਮ ਬਲ ਵੇ
ਪ੍ਰਤੀ। ਮਹਾਰਾਜ ਜੀ ਦੇ ਦੇਹ ਦੇ ਵਿੱਚ ਵਾਧਾ ਹੋ ਰਿਹਾ, ਸਤਿਗੁਰਾਂ ਦੀ ਜਿਹੜੀ ਦੇਹ ਹੈ ਦਿਨਾਂ ਪ੍ਰਤੀ ਦਿਨ ਪ੍ਰਤੀ ਉਹ ਵੱਧ ਰਹੀ ਹੈ। ਔਰ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਬੜੇ ਭਾਰੀ ਬਲ ਨੂੰ ਪ੍ਰਾਪਤ ਕਰ ਰਹੇ ਹਨ।
ਤਿਮਹੀ ਸ਼ਤੁਰ ਨ ਮਰਦਬੋ ਨਿਜ ਭਾਵ ਜਨਾਵੇ।
ਜਿਵੇਂ ਜਿਵੇਂ ਤਨ ਵੱਧ ਰਿਹਾ, ਸਰੀਰ ਬਲ ਵੱਧ ਰਿਹਾ, ਮਨ ਇਹ ਜਣਾਉਂਦੇ ਹੁਣ ਲੋਕਾਂ ਨੂੰ ਇਹ ਜਿਹੜਾ ਬਲ ਵੱਧ ਰਿਹਾ ਹੈ ਇਸ ਬਲ ਦੇ ਨਾਲ ਦੁਸ਼ਮਣਾਂ ਨੂੰ ਰਣ ਭੂਮੀ ਵਿੱਚ ਮਲ ਕੇ ਰੱਖ ਦੇਣਾ, ਮਰਦਾਵਾਂ ਦਾ ਕਹੀਏ ਮਸਲ ਕੇ ਰੱਖ ਦੇਣਾ ਦੁਸ਼ਮਣਾਂ ਨੂੰ ਰਣ ਭੂਮੀ ਚ। ਇਹ ਸੰਕੇਤ ਮਾਨੋ ਗੁਰਦੇਵ ਗੁਰੂ ਹਰਗੋਬਿੰਦ ਸਾਹਿਬ ਜਣਾਉਂਦੇ ਹੋਣ।
ਸਿੱਖ ਪਿੱਖ ਕੈ ਸਭ ਕਰਤੇ ਮਨੋ ਮੈਂ ਅਨੁਮਾਨਾ।
ਜਿਹੜੇ ਸਿੱਖ ਨੇ ਜਦੋਂ ਛੇਵੇਂ ਪਾਤਸ਼ਾਹ ਦਾ ਏਦਾਂ ਦਾ ਵਰਤਾਰਾ ਵੇਖਦੇ, ਉਹ ਵੇਖ ਕੇ ਆਪਣੇ ਮਨ ਚ ਕਈ ਦੇ ਅੰਦਾਜ਼ੇ ਲਾਉਂਦੇ। ਤਾਂ ਵੱਖੋ ਵੱਖਰੇ ਸਿੱਖਾਂ ਦੀ ਸਾਰਿਆਂ ਦੀ ਆਪਣੇ ਹਨ।
ਇਹ ਸਤਿਗੁਰ ਯੋਧਾ ਬਣੇ ਹਾਨੀ ਰਿਪ ਪ੍ਰਾਨਾ।
ਉਹ ਅਨੁਮਾਨ ਲਾਉਂਦੇ, ਕਹਿੰਦੇ ਜਾਪਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਵੱਡਿਆਂ ਹੋ ਕੇ ਬੜੇ ਯੋਧੇ ਹੋਣਗੇ, ਸੂਰਮੇ ਹੋਣਗੇ, ਉਹ ਯੋਧੇ ਹੋ ਕੇ ਸੂਰਮੇ ਹੋ ਕੇ ਦੁਸ਼ਮਣਾਂ ਨੂੰ ਮਾਰਨਗੇ, ਰਣ ਭੂਮੀ ਚ ਦੁਸ਼ਮਣਾਂ ਨੂੰ ਮਾਰ ਮੁਕਾਉਣਗੇ।
ਕੀਰਤਕ ਕਈ ਨਾ ਜੋਗਤਾ ਗੁਰ ਕੀ ਕਰ ਐਸੇ।
ਕਈ ਇਹੋ ਜਿਹੇ ਵੀ ਨੇ ਕਹਿੰਦੇ ਜੀ ਨਹੀਂ ਨਹੀਂ ਗੁਰੂ ਘਰਾਂ ਵਿੱਚ ਏਦਾਂ ਦੇ ਕੰਮ ਨੀ ਸੋਭਦੇ ਜੰਗ ਯੁੱਧਾਂ ਵਾਲੇ। ਸਾਰਿਆਂ ਦੀ ਆਪੋ ਆਪਣੀ ਗਿਰਤੀ। ਕਈ ਇਹੋ ਜਿਹੇ ਵੀ ਨੇ ਜਿਹੜੇ ਕਹਿੰਦੇ ਨਹੀਂ ਜੀ ਨਹੀਂ ਗੁਰੂਆਂ ਨੂੰ ਇਹੋ ਜਿਹੇ ਕੰਮ ਥੋੜੀ ਸੋਭਦੇ ਆ, ਗੁਰੂ ਤਲਵਾਰਾਂ ਫੜ ਕੇ ਰਣ ਭੂਮੀ ਚ ਲੜਨ ਜਾਂ ਸ਼ਿਕਾਰ ਖੇਡਣ, ਜਾਨਵਰਾਂ ਨੂੰ ਮਾਰਨ, ਇਹ ਨੀ ਕੰਮ ਗੁਰੂ ਘਰਾਂ ਨੂੰ ਸੋਭਦੇ। ਕਈ ਇਹੋ ਜਿਹੀਆਂ ਗੱਲਾਂ ਵੀ ਕਰਦੇ ਆ। ਹਾਂਜੀ,
ਮਾਲਾ ਸੇਲੀ ਰਾਖ ਤੇ ਸੰਤਨ ਮਤ ਜੈਸੇ।
ਗੁਰੂਆਂ ਦਾ ਕੰਮ ਤਾਂ ਹੈ ਮਾਲਾ ਤੇ ਸੇਲੀ ਰੱਖਣੀ, ਜਿਹੜਾ ਸੰਤ ਜਨਾਂ ਦਾ ਮਤ ਹੈ ਸੇਲੀ ਟੋਪੀ ਰੱਖਣੀ ਤੇ ਮਾਲਾ ਫੜ ਕੇ ਮਾਲਾ ਫੇਰਨੀ। ਗੁਰੂਆਂ ਦਾ ਇਹ ਕੰਮ ਥੋੜੀ ਆ ਵੀ ਤਲਵਾਰਾਂ ਫੜ ਕੇ ਲੜਨਾ ਜੂਝਣਾ, ਇਹ ਕੰਮ ਗੁਰੂਆਂ ਨੂੰ ਨਹੀਂ ਸੋਭਦਾ। ਏਦਾਂ ਦੀਆਂ ਗੱਲਾਂ ਕਈ ਕਰਦੇ ਹਨ।
ਬਾਲ ਬਾਲਕ ਲੀਲਾ ਕਰਦੇ ਵੱਡ ਹੋਏ ਤਜੇ।
ਕਹਿੰਦੇ ਇਹਦਾ ਹਾਲੇ ਬੱਚੇ ਨੇ ਨਾ, 10 ਸਾਲ ਦੀ ਉਮਰ ਹੈ ਤੇ ਹਾਲੇ ਬਾਲਕਾਂ ਵਾਲੀ ਲੀਲਾ ਕਰਦੇ ਆ, ਜਦੋਂ ਵੱਡੇ ਹੋਣਗੇ ਉਦੋਂ ਆਪੇ ਛੱਡ ਦੇਣਗੇ ਸਾਰਾ ਕੁਝ। ਹਾਲੇ ਤਾਂ ਬੱਚੇ ਨੇ, ਬਾਲਪਨੇ ਵਿੱਚ ਬੰਦਾ ਕਈ ਤਰ੍ਹਾਂ ਦੇ ਰੰਗ ਕਰਦਾ, ਤੂੰ ਇਹ ਹਾਲੇ ਬਾਲ ਲੀਲਾ ਕਰਦੇ ਆ, ਜਦੋਂ ਵੱਡੇ ਹੋਣਗੇ ਉਦੋਂ ਇਹਨਾਂ ਨੇ ਆਪੇ ਸਾਰਾ ਕੁਝ ਛੱਡ ਦੇਣਾ। ਨਾ ਇਹਨਾਂ ਨੇ ਤੀਰ ਰੱਖਣਾ, ਨਾ ਇਹਨਾਂ ਕਮਾਨ ਰੱਖਣੀ ਹੈ, ਨਾ ਇਹਨਾਂ ਤਲਵਾਰਾਂ ਰੱਖਣੀਆਂ। ਉਹਨਾਂ ਨੂੰ ਇਹ ਨੀ ਸੀ ਪਤਾ ਵੀ ਸਤਿਗੁਰਾਂ ਨੇ ਇਹ ਜਿਹੜੀ ਤਲਵਾਰ ਹੈ ਗੁਰੂ ਕੇ ਸਿੱਖਾਂ ਵਾਸਤੇ ਸਦਾ ਦੀ ਸਾਥਣ ਬਣਾ ਦੇਣੀ, ਇਹਦਾ ਗੀਤੇ ਵਿੱਚ ਵੀ ਸਿੱਖ ਦੇ ਨਾਲ ਸੜਿਆ ਕਰੂਗੀ। ਇਹ ਨੀ ਸਨ ਹਾਲੇ ਜਾਣਦੇ ਸਿੱਖ, ਉਹ ਕਹਿੰਦੇ ਹਾਲੇ ਬਾਲਕ ਨੇ ਤੇ ਵੱਡੇ ਹੋ ਕੇ ਆਪੇ ਇਹਨਾਂ ਨੇ ਸਾਰਾ ਕੁਝ ਛੱਡ ਦੇਣਾ।
ਪਿਤਾ ਦੇ ਕੀ ਰੀਤ ਕੋ ਸੁਨ ਪਿਕ ਵਰਤੇ ਹੈ।
ਜਿਵੇਂ ਇਹਨਾਂ ਦੇ ਪਿਤਾ ਜੀ ਦੀ ਮਰਿਆਦਾ, ਜਿਵੇਂ ਇਹਨਾਂ ਦੇ ਦਾਦਾ ਜੀ ਦੀ ਮਰਿਆਦਾ ਸੀ ਗੁਰੂ ਰਾਮਦਾਸ ਸਾਹਿਬ ਦੀ, ਸੁਣ ਕੇ ਓਦਾਂ ਹੀ ਚੱਲਣਗੇ। ਜਿਵੇਂ ਪਿਓ ਦਾਦੇ ਦੀ ਚਲਾਈ ਮਰਿਆਦਾ ਹੈ ਉਹਦੇ ਮੁਤਾਬਿਕ
मुताबिक ही चलेंगे।
के चित कहे ना एह करे गुरपुरब रीता।
कई सिख कहदे नहीं जी सानू नहीं जापदा भी पहले गुरु साहबा वांगू ए कर दे। जिवे पंजवे पातशाह कई चलदी आउंदी मर्यादा कहते सानू नहीं लगता भी ये उस तरह चलेंगे क्योंकि इन्हों के हाव भाव इन्हों के तौर तरीके इन्हों का वर्तन वर्ताना यह सब पहले गुरु साहबाना तो वखरा है। सानू नहीं लगता भी ये पहले गुरुआ वांगू चलेंगे।
दीपक प्रतापी तेज ते शस्त्रन में प्रीता।
क्योंकि इन्हों का तेज ही इन्ना हर वे शस्त्रा प्रीत कर दे रोज वधिया वधिया तलवारा वधिया वधिया बंदूक वधिया वधिया तमंचे वधिया वधिया तीर कमाना इहो जे शस्त्र अस्त्रां नूं रोज ही पसंद करके कोल रखदे ऐ।
सकल जंग की बिद करे प्रिय लागे सोई।
और ये जंग दी रीत करनगे सारी सानू एदा प्रतीत हुंदा भी ये जंग युद्ध दी रीत कर जंग दे नाल ही प्रेम करदे आ तो सानू तां जापदा भी ये जंग करनगे ये तुरकां दे खिलाफ मलेच्छां दे खिलाफ लड़ाई विढ़णगे।
हर ब्रिद को बच के ओ जिम सो हटे न कोई।
कहदे फिर बाबा बुढ़ा साहब ने भी बचन कीता माता तुमरा ग्रह प्रगटेगा योधा। जेडे बचन ब्रह्म ज्ञानी बाबा बुढ़ा साहब ने कीते ओ भी सच होने। उन्हें कहा जिवें आ गंढे का सिर भन्निया सी एदां ही जरवाणिया मलेच्छा दे सिर भन्नणगे इहो जिहा पुत पैदा होवे।
गुर कै सहज सुभाओ
जिहड़ा बचन उन्हें पहला कीता सी भी गुरु गया नूं भाजड़ा किवें पईआं भावे सुभाविक कीता सी भी बचन पूरा होया।
पाज वडाली मेरे इम बच सुख लाओ।
सतगुरु जी नूं श्री अमृतसर साहब छड के बडाली जा के रहना पिया सी। बाबा बुढ़ा साहब दा भविखत बचन सच होया सी।
मुगल मार गुर उपजे वर देती उवाचा।
उन्हां ने जिहड़ा बचन कीता सी भी मलेच्छां नूं मारन वाला मलेच्छां दे तलां नूं भन्नण वाला वैरियां दे जरवाणियां दे सिरां नूं भन्नण वाला माता जी तुहाडे घर पुत्र पैदा होवेगा ते जे उन्हां दा पहला बचन गुरु कहिआ नूं भाजड़ किवें कही पई उह पूरा होया उन्हां दा आ बचन भी जरूर पूरा होवेगा। भाई गुरदास साहब ने तदे गया दल भंजन गुरसूर मां वड जोधा बहु परोपकारी वैरियां दे तलां नूं भन्नण वाला सूर मां। हांजी
तरे शस्त्र तुरकन हने ए होवे साचा।
गुरु हरगोबिंद साहब दे बाबत महाराज बाबा बुढ़ा साहब जी ने बचन कीते तरह शस्त्र तुरकन हने ए शस्त्रधारी हो के मलेच्छा नूं मार दे गए ते ए बचन भी बाबा बुढ़ा साहब दा सच होवेगा।
गुरमूरत सूरत चिते मूरत अभिलाके।
गुरु पातशाह जी दी सोहणी मूर्त नूं वेखदे आ सिख ते एदा सारे वखो वखरे अंदाजे लाउंदे आपो अपने अनुमान लाउंदे आ और महाराज जी दे दर्शन करके अपनियां इच्छावां अपनियां भलखावां पूर्ण करदे हन।
हीर हीर अनुमान कर सिख बहु बिद पाके।
वेख वेख के सिख अनुमान लाउंदे आ और बहु प्रकार नाल एदां दीआं गल्लां करदे हन।
इत समीप आवे जबे वो नमरे होई।
जदों गुरु हरगोबिंद साहब अपने पिता गुरदेव दी संगत च आउंदे आ ना अपनिवरता लै के मन च हलीमी धारण करके बहुत ही निर्माण बन के आउंदे हन।
जावत बैठे सभा में मुख पिक सब कोई।
जिन्ना चिर गुरु अर्जन साहब जी सभा विच आ के गुरु हरगोबिंद साहब जी बैठदे सारियां संगतां दर्शन करदियां।
सगरे दीर्घ अंग कद वधे विशाला।
संगत हैरान हुंदी वेख वेख के छेवें पातशाह दे शरीर दी डील नूं शरीर दे जिहड़े अंग ने ਉਹ ਵੱਧ ਫੁੱਲ ਰਹੇ ਨੇ। 10 ਸਾਲ ਦੀ ਉਮਰ ਵਿਚ ਹੀ ਬਹੁਤ ਬਲਵਾਨ ਨੇ।
ਦਬੇ ਸ਼ਤਰੂ ਛਾਇਆ ਕਰੇ ਰਣ ਪਿਖੇ ਕਰਾਲਾ।
ਕਹਿੰਦੇ ਜਾਪਦਾ ਹੈ
ਅਸੀਂ ਉਹ ਭਿਆਨਕ ਜੰਗ ਯੁੱਧ ਵੇਖਾਂਗੇ। ਕਈ ਸਿੱਖ ਇਹਦੇ ਦਾਜਾ ਲਾਉਂਦੇ ਕਿ ਜਦੋਂ ਇਹਨਾਂ ਦੇ ਛਾਂ ਥੱਲੇ, ਇਹਨਾਂ ਦੇ ਪਰਛਾਵੇਂ ਥੱਲੇ ਦੁਸ਼ਮਣਾਂ ਦੇ ਦਲਾਂ ਦੇ ਦਲ ਖਸਮ ਹੋ ਜਾਇਆ ਕਰਨਗੇ। ਜਦੋਂ ਰਾਜ ਭੂਮੀ ਚ ਖਲੋਇਆ ਕਰਨਗੇ, ਇਹਨਾਂ ਦੇ ਪਰਛਾਵੇਂ ਥੱਲੇ ਦੁਸ਼ਮਣ ਦਬ ਰਿਹਾ ਕਰੇਗਾ। ਕਹਿੰਦੇ ਉਹ ਮਾਹੌਲ, ਉਹ ਜੰਗ ਯੁੱਧ ਦਾ ਮੰਜ਼ਰ ਅਸੀਂ ਵੇਖਾਂਗੇ।
ਸ੍ਰੀ ਅਰਜਨ ਲੈ ਗੋਦ ਮੈਂ ਸਿੱਖਿਆ ਸਿੱਖ ਰਾਵੀ।
ਪੰਜਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੂੰ ਆਪਣੀ ਗੋਦ ਚ ਲੈ ਕੇ ਤੇ ਉਹਨਾਂ ਨੂੰ ਸਿੱਖਿਆ ਸਿਖਾਉਂਦੇ। ਇਹ ਸਿੱਖਿਆ ਹਰ ਪਿਤਾ ਨੂੰ ਆਪਣੇ ਪੁੱਤ ਨੂੰ ਗੋਦ ਚ ਲੈ ਕੇ ਆਪਣੇ ਬੱਚੇ ਨੂੰ ਦੇਣੀ ਚਾਹੀਦੀ। ਇਹ ਸਿੱਖਿਆ ਹਰ ਬਾਪ ਨੂੰ, ਹਰ ਪਿਤਾ ਨੂੰ। ਛੇਵੇਂ ਪਾਤਸ਼ਾਹ ਨੂੰ ਸਿੱਖਿਆ ਦੀ ਲੋੜ ਨੀ, ਆਪ ਗੁਰੂ ਨੇ। ਮਰਿਆਦਾ ਪੁਰਸ਼ੋਤਮ ਪੰਜਵੇਂ ਪਾਤਸ਼ਾਹ ਮਰਿਆਦਾ ਸਮਝਾ ਰਹੇ ਹੈ। ਅਸੀਂ ਇਹ ਮਰਿਆਦਾ ਛੱਡ ਦਿੱਤੀ ਹੈ, ਅਸੀਂ ਇਸ ਪਾਸਿਓ ਢਿੱਲਾਂ ਵੱਟ ਲਈਆਂ ਨੇ, ਜਿਸ ਕਰਕੇ ਬੱਚੇ ਬਾਗੀ ਹੋ ਰਹੇ ਹੈ। ਮਾਫ ਕਰਨਾ, ਪੁੱਤ ਪੁੱਤ ਬਣ ਕੇ ਨਹੀਂ ਜੰਮ ਰਹੇ, ਪੁੱਤ ਦੁਸ਼ਮਣ ਬਣ ਕੇ ਜੰਮ ਰਹੇ, ਜਿਹੜੇ ਵੈਰ ਕਮਾਉਂਦੇ ਆ ਬਾਪਾ ਨੂੰ। ਕਾਰਨ, ਕਿਉਂਕਿ ਬਾਪਾ ਨੇ, ਪਿਤਾ ਨੇ ਖੁਦ ਆਪ ਆਪਣੇ ਪੁੱਤਾਂ ਨੂੰ ਆਪਣੇ ਵੈਰੀ ਬਣਾ ਲਿਆ ਬਚਪਨ ਵਿੱਚ। ਸਵੇਰੇ ਹੀ ਇੱਕ ਬਜ਼ੁਰਗ ਮਾਤਾ ਮਿਲੀ, ਕਹਿੰਦੀ ਜੀ ਮੇਰਾ ਦੋਤਰਾ ਮੇਰੀ ਧੀ ਨੂੰ ਤੇ ਮੇਰੇ ਜਵਾਈ ਨੂੰ ਬੜਾ ਤੰਗ ਕਰੋ। ਕਿੰਨੀ ਉਮਰ ਪੁੱਛਿਆ, ਕਹਿੰਦੀ 22 ਸਾਲ। ਪੁੱਛਿਆ ਵੀ ਜਵਾਈ ਤੇਰਾ ਸ਼ਰਾਬ ਪੀਂਦਾ, ਕਹਿੰਦੀ ਹਾਂ ਵੀ ਹੁਣ ਪਿੱਛੇ ਜੀ ਛੱਡ ਦਿੱਤੀ। ਮੈਂ ਗੁੜਤੀ ਤੇ ਅੱਗੇ ਦੇ ਦਿੱਤੀ ਆ ਬੱਚੇ ਨੂੰ, ਉਹਨੇ ਆਪ ਛੱਡ ਦਿੱਤੀ, ਹੁਣ ਉਹਨੇ ਅੱਗੇ ਅਗਲੇ ਪਿਤਾ ਪੁਰਖੀ ਧੰਦਾ ਸ਼ੁਰੂ ਕਰਨਾ ਹੀ ਸੀ। ਛੱਡਦਾ ਉਦੋਂ ਛੱਡ ਦਿੰਦਾ ਜਦੋਂ ਬੱਚਾ ਛੋਟਾ ਸੀ, ਸਾਲ ਖੰਡ ਦਾ, ਜਾਗ ਦਿੰਦਾ ਉਦੋਂ। ਪਹਿਲਾਂ ਮਾੜੀ ਆਪ ਛੱਡ ਦਿੰਦਾ, ਹੁਣ ਅੱਗੇ ਸਿਖਾ ਦਿੱਤੀ ਆ, ਸਿੱਖਿਆ ਉਹ ਤਾਂ ਚੱਲੀ ਜਾਣੀ ਹੈ। ਗੁਰੂ ਖਾਲਸਾ ਜੀ, ਇੱਕ ਪਿਤਾ ਨੂੰ ਆਪਣੇ ਪੁੱਤ ਨੂੰ ਗੋਦ ਚ ਬਿਠਾ ਕੇ ਜਿਹੜੀ ਸਿੱਖਿਆ ਦੇਣੀ ਚਾਹੀਏ, ਉਹ ਪੰਜਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੂੰ, ਗੁਰੂ ਅਰਜਨ ਦੇਵ ਸਾਹਿਬ ਦੇ ਰਹੇ ਨੇ। ਸੁਣੋ ਜੀ,
ਸਿੱਖ ਸੰਗਤ ਸੁਖ ਪਾਏ ਜਿਮ ਤਿਮ ਕਰੋ ਸੁਹਾਵੇ।
ਕੀਤਾ ਬੇਟਾ, ਪੁੱਤਰ ਜੀ, ਲਾਲ ਜੀ, ਸਿੱਖ ਸੰਗਤ ਨੂੰ ਜਿਵੇਂ ਸੁਖ ਪ੍ਰਾਪਤ ਹੋਵੇ, ਉਦਾਂ ਦਾ ਕੰਮ ਕਰ, ਜਿਹਦੇ ਨਾਲ ਸਿੱਖ ਸੰਗਤ ਨੂੰ ਸੁਖ ਪ੍ਰਾਪਤ ਹੋਵੇ।
ਗੁਰਸਿੱਖਨ ਸਨਮਾਨੀਏ ਨਿਤ ਬਨੋ ਸਹਾਈ।
ਦੂਜਾ ਬਚਨ ਕੀਤਾ, ਲਾਲ ਜੀ, ਗੁਰਸਿੱਖਾਂ ਦਾ ਸਨਮਾਨ ਕਰਨਾ, ਔਰ ਜਦੋਂ ਕਿਸੇ ਗੁਰਸਿੱਖ ਨੂੰ ਦੁੱਖ ਤਕਲੀਫ ਹੋਵੇ, ਉਹਦੀ ਸਹਾਇਤਾ ਲਈ, ਉਹਦੀ ਮਦਦ ਲਈ ਖਲੋੜਾ। ਹਾਂਜੀ,
ਸ੍ਰੀ ਨਾਨਕ ਆਦਿਕ ਗੁਰੂ ਇਹ ਰੀਤ ਚਲਾਈ।
ਇਹ ਜਿਹੜੀ ਰੀਤ ਹੈ ਗੁਰੂ ਘਰ ਦੀ, ਜਿਹੜੀ ਇਹ ਮਰਜ਼ਾਦਾ ਹੈ, ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਚੱਲੀ ਹੈ। ਗੁਰੂ ਅੰਗਦ ਸਾਹਿਬ ਨੇ, ਗੁਰੂ ਅਮਰਦਾਸ ਸਾਹਿਬ ਨੇ, ਸਾਡੇ ਪਿਤਾ ਜੀ ਨੇ, ਅਸੀਂ ਇਹ ਮਰਿਆਦਾ ਨੂੰ ਚਲਾਇਆ।
ਗੁਰਬਾਣੀ ਬੋ ਕੰਟ ਕਰ ਉਠ ਪ੍ਰਾਤੀ ਉਚਾਰ।
ਮਰਿਆਦਾ ਤੁਸੀਂ ਵੀ ਅੱਗੇ ਬਹਾਲ ਰੱਖਣੀ, ਇਸੇ ਤਰ੍ਹਾਂ ਹੀ ਚਲਾਉਣੀ। ਫਿਰ ਚੌਥਾ ਬਚਨ ਕੀਤਾ, ਗੁਰਬਾਣੀ ਨਿਤ ਕੰਠ ਕਰਨੀ, ਗੁਰਬਾਣੀ ਬਹੁ ਕੰਠ ਕਰ। ਗੁਰਬਾਣੀ ਨੂੰ ਕੰਠ ਕਰਕੇ, ਵੱਧ ਤੋਂ ਵੱਧ ਗੁਰਬਾਣੀ ਯਾਦ ਕਰਕੇ, ਉਠ ਪ੍ਰਾਤ ਉਚਾਰ, ਅਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਨੂੰ ਕੰਠ ਕਰਕੇ ਪੜ੍ਹਨਾ। ਇਹ ਵੀ ਬਚਨ ਕੀਤਾ ਕਿ ਗੁਰਬਾਣੀ ਨੂੰ ਕੰਠ ਕਰਕੇ ਫਿਰ ਅੰਮ੍ਰਿਤ ਵੇਲੇ ਉੱਠ ਕੇ ਉਹਦਾ ਪਾਠ ਕਰਨਾ।
ਕੀਰਤਨ ਸੁਣੋ ਸਨੇਤੇ ਨਿਜ ਧਰਮ ਸੰਭਾਰੋ।
ਫਿਰ ਬਚਨ ਕੀਤਾ ਕਿ ਬੜੇ ਸਰੇ ਨਾਲ, ਪ੍ਰੇਮ ਨਾਲ ਕੀਰਤਨ ਸੁਣਨਾ, ਔਰ ਆਪਣੇ ਧਰਮ ਦੀ ਸੰਭਾਲ ਕਰਨੀ, ਜਿਹੜਾ ਤੁਹਾਡਾ ਧਰਮ ਹੈ, ਨਿਜ ਧਰਮ, ਇਹਦੀ ਸੰਭਾਲ ਕਰਨੀ ਹੈ।
ਜਾਮ ਜਾਮਨੀ ਜਾਗੀਏ ਮੱਜਨ ਕਰ ਲੀਜੇ।
ਲਾਲ ਜੀ, ਐਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਜਾਗਣਾ, ਫਿਰ ਉੱਠ ਕੇ ਪਹਿਲਾਂ ਇਸ਼ਨਾਨ ਕਰਨਾ, ਅੰਮ੍ਰਿਤ ਵੇਲੇ ਉੱਠ ਕੇ ਫਿਰ ਇਸ਼ਨਾਨ ਕਰਨਾ ਹੈ।
ਸਭ ਤੇ ਕਰੋ ਇਕਾਂਤ ਮਨ ਪ੍ਰਭ ਸਿਮਰਨ ਕੀਜੇ।
ਸਭ ਤੋਂ ਇਕਾਂਤ ਹੋ ਕੇ, ਇਕਾਂਤ ਵਿੱਚ ਬੈਠ ਕੇ ਇਕੱਲਿਆਂ ਪਰਮੇਸ਼ਰ ਦਾ ਭਜਨ ਕਰਨਾ, ਅੰਮ੍ਰਿਤ ਵੇਲੇ ਸਿਮਰਨ ਕਰਨਾ, ਗੁਰਬਾਣੀ ਪੜ੍ਹਨੀ ਆ, ਗੁਰਬਾਣੀ ਦਾ ਅਭਿਆਸ ਕਰਨਾ ਹੈ।
ਜਿਤੋ ਆਪਣ ਸਰੂਪ ਕੋ ਸਤ ਚਿਤੀ ਆਨੰਦਾ।
ਔਰ ਜਿਹੜਾ ਸਤ ਚੇਤਨ ਆਨੰਦ ਸਰੂਪ ਹੈ, ਉਹਦਾ ਚਿੰਤਨ ਕਰਨਾ ਅੰਮ੍ਰਿਤ ਵੇਲੇ। ਜੋ ਤੁਹਾਡਾ ਸਰੂਪ ਹੈ ਨਾ, ਸਤ
चेतन आनंद तीन रूप तीन विशेषतावां ने साडे स्वरूप की। साडा स्वरूप की है वह सत है, साडे जन्म तो पहला भी सी तो साडे मरण तो बाद भी रहने वाला है, मुड़ भी है। चेतन उहदे करके सब कुछ पास रहा, इस करके चेतन है, सुनदा भी है, वह वेखदा भी है, बोलता भी। फिर आनंद स्वरूप है, उहदे च आनंद ही आनंद है। कहते अपने उस सत चेतन आनंद स्वरूप का चिंतन करना सुबह अमृत वेले इनान करने को बाद। हां
दिवस जड़े देव दर्श को जय संगत वृंदा।
फिर जदों दिन चढ़े ते दीवान दे जाके सारी संगत नु दर्शन दे रहे हन।
इत्यादिक सिखिया कई ले अंक दुलारे,
गोद च बिठा के नाले दुलार कर दे, पंजवें पातशाह मथा चुम दे, नाले इत्यादिक सिखिया दे बचन कहिंदे हन।
सुंदरता निज नंद की कर आनंद निहारे,
अपने साहबजादे दी सुंदरता महाराज गुरु अर्जन देव साहब वेख दे वेख के बड़े ही आनंदित होंगे।
जो दिश ते बहु संगत पहुंचे समुदाया,
चारा दिशावां तो संगत महाराज जी दे दर्शन करन वास्ते श्री दरबार साहब पुजदियां हन।
पूरे दिन की कामना करके निज दाया,
अपनी दया करके अपना तरस करके सब दियां कामनावां सब दियां भावनावां महाराज पंजवें पातशाह जी पूर्ण कर दे हन।
आका आदिक देश जे दिश पूरब केरे,
पूरब दे इलाके चो संगत आउंदी, आका बंगाल तो असाम तो गुवाहाटी तो कहदे बेअंत संगत उधर कमख्या देवी दा मंदिर उस इलाके चो बहुत संगत चल के आउंदी है।
बंदे आवे टोल को ले पेट कनेरे,
संगत इकट्ठे होके आउंदे टोलियां बन के, सौ सौ दो दो सौ चार चार सौ सिखां दा जथा, लम्मा पेंडा हुंदा राह सफर जेड़े सन बड़े अज वांगू सुखद नहीं सन हुंदे, तो संगती रूप दे विच संगत चल के आउंदी है।
दिस दर्शन बासी जो सिख दर्शन ते आवे,
दक्षण दिशा तो दक्षण दिशा दे जेड़े वासी सिख ने जगन्नाथ पुरी तो बहुत संगत चल के आउंदी है।
अभिमत प्राप्त होते उपहार चढ़ावे,
आदि अनेक प्रकार दे उपहार पिटावा लिया के भेटा कर दे और गुरु पातशाह कोलो सद बुद्धि ते श्रेष्ठ मत नु प्राप्त कर दे हन।
आद हैदराबाद जे पुर गिने न जाई,
हैदराबाद तो गोलकुंडा रियासत हैदराबाद नेड़े तेड़े अहमद नगर दक्षण दिशा नंदेड़ दे इलाके चो बहुत संगत हैदराबाद, हुण भी हैदराबाद विखे महाराज सच्चे पातशाह गुरु कलगीधर दी बहुत सिखी चार बर त्यार सिंह हैदराबाद नगर ते रहिंदे, पिछे दर्शन करके आए, हर एक सिख दे घर विच कई सिंघां दे घरां च गए, एक एक सिंह दे घर दे विच मेरे ख्याल सौ सौ डेढ़ डेढ़ सौ तलवार होनी, खंजर जंबुए बिछुए कटारा ताला संजोआ, साढ़े दे घरां च एक तलवार लभनी औखी होंदी। गुरु सिंह हाले भी त्यार पर त्यार शस्त्र था, शेरे पंजाब महाराजा रणजीत सिंह दे समय कुछ फौजां गईयां, कुछ पहला दे भी सिख सन, कुछ बाद विच जाके उठे वसे। तो हैदराबाद का इथे जिक्र किया महाकवि भाई संतोख सिंह जी ने, कहते पंजवें पातशाह की संगत विच हैदराबाद तो भी संगत आउंदी है, बहुत सारे सिख उथों भी आउंदे है, कई तरह दियां पिटावां लैके कई तरह दियां वस्तुआं लैके महाराज जी दे चरणां विच हाजिर हुंदे हन।
सुन सुन उज्जल सुजस को दर्शत समुदाई,
सतगुरु जी दा सुजस सुन सुन के बहुत संगत आउंदी।
पुन पश्चिम के देश जे बड़ नगर सता,
फिर जेड़ा पश्चिम दा इलाका है यानी कि इधर लहिंदा पंजाब जदों आपां हुण कह दिंदे आ, इस पासों पछम दे दिशा च अफगानिस्तान ताई ਉਥੋਂ ਸੰਗਤ ਚੱਲ ਕੇ ਆਉਂਦੀ ਆ ਦਰਸ਼ਨਾਂ ਨੂੰ।
ਤਰ ਤਰ ਸ਼ਰਦਾ ਚੌਂਪ ਤੇ ਦਰਸੇ ਦੁਖਾਨਾ,
ਬੜੇ ਚਾਅ ਨਾਲ ਆਉਂਦੀ ਆ ਸੰਗਤ ਤੇ ਚਾਅ ਨਾਲ ਆ ਕੇ ਮਹਾਰਾਜ ਜੀ ਦੇ ਚਰਨਾਂ ਚ ਪਿਟਾਵਾਂ ਭੇਟ ਕਰਕੇ ਦਰਸ਼ਨ ਕਰਦੀ ਹੈ।
ਬਲਖ ਬੁਖਾਰਾ ਸਿੰਧਪੁਰ ਕਾਬਲ ਕੰਧਾਰਾ,
ਬਲਖ ਬੁਖਾਰੇ ਤੋਂ ਸਿੰਧ ਦੇ ਇਲਾਕੇ, ਖਾਲਸਾ ਜੀ ਸਿੰਧ ਦੇ ਇਲਾਕੇ ਚ ਬਹੁਤ ਸਿੱਖੀ ਫੈਲੀ ਮਹਾਰਾਜ ਜੀ। ਹੁਣ ਵੀ ਪਾਕਿਸਤਾਨ ਜਿਹੜਾ ਸਿੰਧ ਦਾ ਇਲਾਕਾ ਹੈ ਉਹਨਾਂ ਨੂੰ ਸਿੰਧੀ ਸਿੱਖ ਕਹਿੰਦੇ ਆ, ਸਿੰਧ ਦੇ ਇਲਾਕੇ ਦੇ ਨੇ। ਗੁਰੂ ਘਰਾਂ ਵਿੱਚ ਉਹ ਸਹਿਜਧਾਰੀ ਵੀ ਹੁੰਦੇ ਆ। ਮੁੜ ਕੇ ਉੱਥੋਂ ਇੱਧਰ ਜਦੋਂ ਦੇਸ਼ ਦੀ ਵੰਡ ਕੀਤੀ ਪੰਜਾਬ ਦੀ, ਤੇ ਹੁਣ ਵੀ ਬਹੁਤ ਸਿੰਧੀ ਸਿੱਖ ਜਿਹੜੇ ਆ ਇੱਧਰ ਬੋਂਬੇ ਦੇ ਇਲਾਕੇ ਚ, ਗੁਜਰਾਤ ਦੇ ਇਲਾਕੇ ਚ, ਮਹਾਰਾਸ਼ਟਰ ਦੇ ਇਲਾਕੇ ਚ ਬਹੁਤ ਸਿੰਧੀ ਸਿੱਖ ਭਾਈਚਾਰੇ ਦੇ ਦੱਸਦੇ ਆ, ਜਿਹੜੇ ਹੁੰਦੇ ਭਾਵੇਂ ਸਹਿਜਧਾਰੀ ਪਰ ਗੁਰੂ ਗ੍ਰੰਥ ਸਾਹਿਬ ਨੂੰ ਇਸ਼ਟ ਮੰਨਦੇ ਆ। ਪਿੱਛੇ ਜੀ ਕੁਝ ਕੱਟੜ ਪੰਥੀਆਂ ਨੇ ਉਹਨਾਂ ਸਿੰਧੀਆਂ ਦੇ ਨਾਲ ਜਾ ਕਰਕੇ ਸਿੱਖਾਂ ਦੇ ਨਾਲ ਵਾਦ ਵਿਵਾਦ ਕੀਤਾ। ਠੀਕ ਹੈ ਜੀ, ਉਹ ਮਰਿਆਦਾ ਨੂੰ ਨਹੀਂ ਜਾਣਦੇ, ਉਹਨਾਂ ਨੂੰ ਜਾ ਕੇ ਪ੍ਰੇਮ ਸਹਿਤ ਮਰਿਆਦਾ ਦੱਸੀ ਹੈ। ਉਹਦਾ ਮਸਲਾ ਪਿੱਛੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਸਾਰੀਆਂ ਸੰਸਥਾਵਾਂ ਨੇ ਰਲ ਮਿਲ ਕੇ ਹੱਲ ਕੀਤਾ। ਉਹ ਸਿੰਧੀ ਭਾਈਚਾਰੇ ਦੇ ਬਹੁਤ ਸਾਰੇ ਗੁਰਸਿੱਖ ਜਿਹੜੇ ਸ੍ਰੀ ਗੁਰੂ ਨਾਨਕ ਸਾਹਿਬ ਸੱਚੀ ਪਾਤਸ਼ਾਹ ਨੂੰ ਸਜਦਾ ਕਰਦੇ ਆ, ਮਹਾਰਾਜ ਗੁਰੂ ਨਾਨਕ ਸਾਹਿਬ ਨੂੰ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਇਸ਼ਟ ਮੰਨਦੇ। ਗੁਰੂ ਸਾਹਿਬ ਦੇ ਸਮੇਂ ਤੋਂ ਹੀ ਉਹ ਸਿੰਧ ਦੇ ਇਲਾਕੇ ਦੇ ਬਹੁਤ ਸਿੰਧੀ ਸਿੱਖ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਚੱਲ ਕੇ ਆਉਂਦੇ, ਫਿਰ ਕਾਬਲ ਤੋਂ ਕੰਧਾਰ ਤੋਂ ਉਹ ਸਿੱਖ ਆਉਂਦੇ ਹਨ।
ਨਾਨਾ ਆਨ ਅਕੂਰ ਹੀਰੀ ਦਰਬਾਰਾ,
ਨਾਨਾ ਪ੍ਰਕਾਰ ਦੀਆਂ ਅਨੇਕ ਪ੍ਰਕਾਰ ਦੀਆਂ ਪਿਟਾਵਾਂ ਲਿਆ ਕੇ ਮਹਾਰਾਜ ਜੀ ਦੇ ਚਰਨਾਂ ਚ ਭੇਟ ਕਰਦੇ ਔਰ ਮਹਾਰਾਜ ਜੀ ਦੇ ਸੋਹਣੇ ਦਰਬਾਰਾਂ ਦੇ ਦਰਸ਼ਨ ਕਰਦੇ।
ਤਿਮ ਉੱਤਰ ਦਿਸ਼ ਕੇ ਮਨੁੱਜ ਆਵੇ ਤਰ ਪਾਉ,
ਇਸੇ ਤਰ੍ਹਾਂ ਉੱਤਰ ਦਿਸ਼ਾ ਉਧਰੋਂ ਬਹੁਤ ਸਾਰੇ ਸਿੱਖ, ਉੱਤਰੀ ਭਾਰਤ ਦਾ ਇਲਾਕਾ ਇਹ ਆਪਣਾ ਵੀ ਇਲਾਕਾ ਵਿੱਚ ਆ ਜਾਂਦਾ। ਤੂੰ ਮਾਲਵੇ ਦੁਆਬੇ ਚੋਂ, ਇੱਧਰ ਪਹਾੜੀ ਇਲਾਕਿਆਂ ਚੋਂ ਬਹੁਤ ਸਾਰੀਆਂ ਸੰਗਤਾਂ, ਬਹੁਤ ਸਾਰੇ ਸਿੱਖ ਚੱਲ ਕੇ ਆਉਂਦੇ ਨੇ।
ਅਰਪੇ ਅਨਕੀ ਅਕੂਰ ਤੂੰ ਦੇਖਤ ਚਿਤ ਚਾਓ,
ਹਰੇਕ ਪ੍ਰਕਾਰ ਦੀਆਂ ਪਿਟਾਵਾਂ ਅਰਪਦੇ ਤੇ ਚਾਅ ਨਾਲ ਮਹਾਰਾਜ ਜੀ ਦੇ ਦਰਸ਼ਨ ਕਰਦੇ।
ਸੰਮਤ ਮੈਂ ਮੇਲੇ ਉਬੇ ਅੰਮ੍ਰਿਤਸਰ ਲਾਗੇ,
ਇਹ ਅੰਮ੍ਰਿਤਸਰ ਸਾਹਿਬ ਵਿਖੇ ਸਾਲ ਚ ਦੋ ਵੱਡੇ ਜੋੜ ਮੇਲੇ ਹੁੰਦੇ ਆ। ਦੋ ਜੋੜ ਮੇਲੇ, ਇੱਕ ਦੀਵਾਲੀ ਦਾ, ਦੂਜਾ ਵਿਸਾਖੀ ਦਾ। ਇਹਨਾਂ ਦੋ ਜੋੜ ਮੇਲਿਆਂ ਤੇ ਬਹੁਤ ਸੰਗਤ ਚੱਲ ਕੇ ਆਉਂਦੀ ਹੈ।
ਮਨ ਪਾਵਤ ਸਿੱਖਿਆਵਤੇ ਮਜਤ ਅਨੁਰਾਗੇ,
ਸਿੱਖ ਆਉਂਦੇ ਮਨ ਦੇ ਚਾਅ ਨਾਲ ਆ ਕੇ ਇਸ਼ਨਾਨ ਕਰਦੇ, ਜੋ ਮਨ ਚ ਚਾਹੁੰਦੇ ਉਹ ਮਹਾਰਾਜ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਚੋਂ ਪ੍ਰਾਪਤ ਹੋ ਜਾਂਦਾ ਹੈ।
ਸ਼੍ਰੀ ਮੁਖ ਤੇ ਮੈਂ ਮਾਮਾ ਵਿੱਚ ਸ਼ਬਦ ਬਣਾਈ,
ਮੱਧਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਦਰਵਾਜੇ ਜਿੱਥੇ ਚਾਰੇ ਦਿਸ਼ਾਵਾਂ ਨੂੰ ਹੋਕਾ ਦੇ ਕੇ, ਚੌ ਵਰਣਾਂ ਨੂੰ ਹੋਕਾ ਦੇ ਕੇ ਸੱਦਦੇ ਹੈ, ਉੱਥੇ ਉਹਨਾਂ ਚੌ ਦਰਵਾਜਿਆਂ ਚੋਂ ਅੰਦਾਜ਼ਾ ਲਾ ਲਈਏ ਵੀ ਧਰਮ ਅਰਥ ਕਾਮ ਮੋਕਸ਼ ਉਹ ਚਾਰੇ ਉੱਥੋਂ ਪ੍ਰਾਪਤ ਹੁੰਦੇ ਹੈ। ਬਹੁਤ ਸੰਗਤ ਆਉਂਦੀ, ਆ ਕੇ ਮੱਝਤ ਇਸ਼ਨਾਨ ਕਰਦੀ, ਇਸ਼ਨਾਨ ਕਰਕੇ ਮਹਾਰਾਜ ਜੀ ਦੀ ਮਹਿਮਾ ਕਰਦੀ। ਸਤਿਗੁਰੂ ਜੀ ਨੇ ਅੰਮ੍ਰਿਤਸਰ ਸਾਹਿਬ ਦੀ ਬੜੀ ਭਾਰੀ ਮਹਿਮਾ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਹੁਤ ਸਾਰੇ ਗੁਰਬਾਣੀ ਦੇ ਸ਼ਬਦਾਂ ਚ ਉਚਾਰਨ ਕੀਤੀ।
ਪਟ ਸੁਣ ਕੇ ਸ਼ਰਦਾ ਧਰਤ ਪਹੁੰਚੇ ਦਰਸਾਈ,
ਪੜ੍ਹਦੇ ਨੇ ਸੁਣਦੇ ਨੇ ਮਨ ਚ ਸ਼ਰਧਾ ਧਾਰਨ ਕਰਕੇ ਗੁਰੂ ਦਰਬਾਰ ਦੇ ਦਰਸ਼ਨ ਕਰਦੇ ਹਨ।
ਸਕਲ ਦਿਸਨ ਮੈਂ ਸੁਜਸਬੋ ਪਸਰਿਓ ਸ਼ੁਭ ਐਸੇ,
ਸਾਰੀਆਂ ਦਿਸ਼ਾਵਾਂ ਵਿੱਚ ਗੁਰੂ ਘਰ ਦੀ ਮਹਿਮਾ, ਸਤਿਗੁਰਾਂ ਦੀ ਲੜਿਆਈ ਇਸ ਤਰ੍ਹਾਂ ਪਸਰੀ ਹੈ।
ਪਾਰਦ ਨਾਰਦ ਸਾਰਦਾ ਰੰਗ ਉਜਲ ਜੈਸੇ,
ਪਾਰੇ ਦਾ ਰੰਗ ਚਿੱਟਾ ਹੁੰਦਾ, ਸਾਰਦਾ ਦਾ ਰੰਗ ਚਿੱਟਾ ਹੁੰਦਾ ਉਜਵਲ, ਚੰਦਰਮਾ ਦੀ ਚਾਨਣੀ ਦਾ ਰੰਗ ਚਿੱਟਾ ਹੁੰਦਾ, ਏਦਾਂ ਚਿੱਟੇ ਰੰਗ ਦੀ ਉਜਵਲੀ ਮਹਿਮਾ ਗੁਰੂ ਘਰ ਦੀ ਚੌ ਦਿਸ਼ਾਵਾਂ ਵਿੱਚ ਸਰਬ ਪਾਸੇ ਪਸਰੀ ਹੈ। ਹੀਰਾ ਸੀ ਹੁਸੈਨਾਬਾਦ, ਸੋਹਰਾ ਸੀ ਸੁਰੰਗਾਬਾਦ। ਮਹਾਰਾਜ ਕਲਗੀਧਰ ਪਾਤਸ਼ਾਹ ਨੇ ਅਕਾਲ ਉਸਤ ਬਾਣੀ ਚ ਕਵਿਤ ਲਿਖੇ, ਇਹ ਸਾਰੇ ਪਾਸੇ ਮਹਾਰਾਜ ਜੀ ਦੀ ਮਹਿਮਾ ਤੇ ਪਸਰ ਗਈ। ਹਾਂਜੀ,
ਘਰ ਘਰ ਫੁੱਲੀ ਮਾਲਤੀ ਜਨ ਸੁਮਨਸ ਜਾਤੀ,
मानो घर घर विच मालती दे फुल हुंदे चिट्टे रंग दे ओह बगीचा जिवें खिड़ जाए एदां गुरु घर दी महिमा गुरु घर दी वड्याई घर घर दे विच मालती दे फुल्लां वांगू पसर गई सर्व थाने
सुधा के चंद्रक चंद्रिका जन हंसन पाती
ऐसा कह लिए भी अमृत वर्गी चंद्रमा जी जिवें अमृत सर्व दा एदा गुरु उपमा दा अमृत सर्व रहा जा एदा कह लिए भी जिवें हंसा दी डार नहीं उड़दी हंस दी जिहड़ी उडारी हुंदी है ना ओ सैकड़े कोहां तक हुंदी उड के एक तो दूजी थां ते दूजी तो तीजी थां ते जिवें हंसा दी डार जांदी ऐदा गुरु अर्जन साहब दे घर दी गुरु रामदास साहब दे घर दी वड्याई ओ हंसा दी पंगत वांगू फैलदी जांदी एक नगर तो दूजे दूजे तो तीजे तीजे तो चौथे चौथे तो पंजवे ऐदा महाराज गुरु अर्जन साहब दे समय बहुत प्रसार वध्या खालसा जी सिखी कदे दे बैरी बन गए महाराज जी दे समय दे हुक्मरान इन्हां दा प्रताप वधी जांदा मुसलमान वी इन्हां दे सिख बनी जांदे इन्हां दी वड्याई पसरी जांदी है इसे करके दुश्मन होए ना चंदू वर्गे भी कारण बन गए मुर्तजा खां वर्गे शेख अहमद सरहंदी वर्गे मलेश महाराज जी दे विरोधी बन गए हां जी
उपकारी तुझ धर्म की श्री अर्जन होआ
धन गुरु अर्जन देव साहब उपकारी ने ते धर्म दी तुजा बन के सारे संसार दे विच प्रगट होए ने
तारन गुरता पार को दिल थंब करोआ
गुरता गद्दी दे इस महान भार नु यानी कि इस वड्डी भारी जिम्मेवारी नु सांभण वास्ते महाराज जी महान धीरज नु धारण करके खड़े हन
नर अनुहर लीला करे उर निरहंकार
हैण परमेश्वर हैण अकाल पुरख पर लीला मनुखा वाली कर दे जिवें आम बंदे विचरदे आम बंदे सौंदे बहिंदे जागदे उठदे परिवारां च विचरदे कहदे ओदा वरतदे सतगुरु नरां वांगू आम जिवें सधारण ओदा वरतदे हन निरहंकार हो के
देत मृदुल उपदेश को लग सब हिन प्यारा
उपदेश सारी संगत नु दिंदे जिन्नी संगत सुनदी सब दे हिरदयां च खेड़ा पैदा हुंदा
करे अजमती सैकड़े सिद्धा सब दीनी
सैकड़े सिखां नू महाराज जी ने अजमती बना दिता है करामाती बना दिता है अनेकां नू रिद्धियां सिद्धियां बख्श के नवाजिया है
काली काल सफल तपी किस बात न कीनी
इन्हे भी कालना काली गुरु घर चो भी कालना सतगुरा व्यर्थ नहीं जान जिन्हें भी तिल मात्र भी कालना काली सब दी कालना महाराज पंजवे पातशाह ने थाए पाई हां जी
अजमत नई जनाब ते सिर देत न दे
अजमत नहीं बखाउंदे कित करामात नहीं बखाउंदे ते जे ओ आवे भी सिर देना के करामात बखाउणी कहदे सिर देना प्रवान कर लेंदे पर करामात बखानी नहीं कबूल हां जी
जर जरन धीरज तरन गुण तरे बडेरे
तरन जरन वाले धीरज नु धारण करन वाले बेअंत गुणा दे मालिक ने
सत नाम को दान दे नर भगती लाए
नाम दा दान दे के अनेका नरा नु महाराज जी ने भगती च लाया
ब्रह्म ज्ञान में निपुण को सिद्धा समुदाय
ब्रह्म ज्ञान च सतगुरु जी ने निपुण कर दिता अनेका सिखा नु जिन्हां दे अगे सिद्धियां हाजिर हो महाराज पंजवे पातशाह जी दी कला बरत रही है ओ कथा आप दे अगले प्रसंगा च सरवण करोगे।